स्वर्ग्यों गौरी पंचपदा हेव कड़ा दिन चार है सहरुड़ जाना अंधा लोक ना जाने मूर्ख ए आना हेव कड़ा दिन चार है सहरुड़ जाना अंधा लोक ना जाने मूर्ख ए आना
वाहिगुरु जी का खालसा वाहिगुरु जी की फतेह। गरीब नवाज दीन दुनिया के मालिक समर्थ सतगुरु प्रतख सतगुरु ज्ञान स्वरूप सतगुरु शब्द सतगुरां दे पावन गुर विखे जुड़ बैठे सरबत माई भाई सिख संत वड़भागी हो जो पिछले पैर के दीवाना की हाजिरी भरते हुए सोदा रैराज साहब जी के नितनेम तो उपरंत भुरकी बाणी का शब्द कीर्तन श्रवण करके आनंद मान रहे सी। लड़ीवार कथा जो धन गुरु ग्रंथ साहब जी की आप नेता प्रति श्रवण करते हो गौड़ी राग के अंदर भगत कबीर साहब जी के शब्दों की कथा व्याख्या चल रही है। आओ चित वृत्तियां एकाग्र करके जो भगतों ने सानू सर्व सांझा उपदेश बख्शा है वह श्रवण करिए। हाजरी लगाने वास्ते आखो जी वाहेगुरु जी का खालसा वाहेगुरु जी की फतेह।
गौड़ी पंचपदा पेव कड़ा दिन चार है साहरुड़ा जाना
कबीर साहब जी इस शब्द के अंदर जिज्ञासु रूप स्त्री नूं समझा रहे हैं कि प्यारिया यह संसार जिहड़ा घर है यह पेकिया का घर है। पेकिया के घर दे विच जिस तरह लड़की थोड़ा च रही है उन्होंने सहुरिया के घर जाना पैंदा है इसे तरह तेनों मात लोक रूपी पेके घर दे विच कुछ समा रहन दे वास्ते मिलिया है और फिर तू मात लोक तो परलोक घर सहुरिया के घर चले जाना है क्योंकि फरीद साहब जी ने अपने श्लोकों के विच ये वचन कहे ने कि जित दिहाड़े धनवरी साहे रै लिखाए कि धन इस्त्री जिस दिहाड़े दे विच जिस साल दे विच जिस टाइम दे विच कार रूपी लाड़े ने वरना है वह साया पहला लिखा होया है। दुनिया के साहे टल जाते ने पर यह अंतम साया नहीं टलता यह अकल है। इस करके ये जीव रूप स्त्री जिहड़ी है इहनू समझाउंदे होए भगत जी कह रहे ने जित दिहाड़े धनवरी साहे लै लिखाए मलक जे कन्नी सुनी दा मूह दिखाले आए मौत दा फरिश्ता जिहड़ा सुनी दा है वह जदों साया आ जाता है टाइम आ जाता तो अपना मूह आके दिखा दिंदा है। जिंद माणी कढ़ीए हड्डा कूकड़ काए जिहड़ी जिंद है ना बेचारी जान इहनू शरीर नालों वखरा किया जाता है क्योंकि सूक्ष्म शरीर अस्थूल शरीर नालों कटिया जाता है। गुरु अर्जन देव पातशाह जी ने प्रमाण दिता है बारह माह के अंदर कि जदों ये समा आता है ना अंतम साहे का हाथ मरोड़ा है तन कपड़े स्याह हुआ सेत उदो बंदा हथां नूं मरुंडदा है भाव जो जान निकलती है उदो बंदा परेशान हुंदा है ते तन दे नालों कप्पे नावे कट्टण दा अस्थूल शरीर नालों सूक्ष्म शरीर कट्टिया जांदा है। सूक्ष्म शरीर सतारा तत्तां दा मन्निया है पांच ज्ञान इंद्रे, पांच कर्म इंद्रे, पांच प्राण और मन ते बुद्ध, इनू जदों अस्थूल शरीर नूं कटदे ने तां स्याहो हुआ सेत, पहला काला फूक हो जांदा है ते फिर चिट्टे रंग दा बग्गा हो जांदा है। ते फरीद साहब भी अपनी बाणी विच सानू समझाउंदे कह रहे ने, प्यारिया जिंद नवाली कटिए हड्डां को कड़काए, कड़का के चंगी तरह हड्डां नूं हिला के हलूण के जिंद जिहड़ी है उहनूं कढ़िया जांदा है। ते साहे लिखे ना चलणी जिंदू को समझाए, अपनी जिंद नूं समझा छड कि इह जिहड़ा अंतम साया इह नहीं टलना, इह जरूर आवेगा, इह संसार ते तुहानूं चलना वी जरूर पवेगा। जिस तरह लड़की पेकिया के घरों सहुरिया के घर जाती है, तू मात लोक रूपी पेके घर नूं सद के छड के परलोक रूपी सहुरिया के घर सारिया नूं जाना पैना है, महात्मा नूं भी जाना पैना है, शरीर छड़ना पैना है, गुरमुख नूं भी छड़ना पैना है, मनमुख नूं भी छड़ना पैना है। पर फर्क है शरीर छड़न दे अंदर, जाना सारिया ने है पर फर्क है जानदा प्यारियो। बाणी अंदर साहिबां ने फैसला किया है, गुरु नानक साहब भी सोहरे विच कहिंदे ने संबत साहा लिखिया, जिहड़े संबत साल मरना है दुनिया तो जाना, उह साहा पहला लिखिया गया है। बस संबत साल ते अखीरला साह जिहड़ा दुनिया अंदर लैणा ते चले जाना पहला लिखिया गया है। इस करके मिलकर पावो तेल, सत संगत रूपी घर दे विच मिल करके अंतशकरण रूपी सिर दे विच संकल्पां विकल्पां रूपी केस लांभे करके निशर्दक पुणे की खुशकी चुकण वास्ते प्रेम रूपी तेल पाउणा करो, क्योंकि इहदे भी दो अर्थ ने। संबत साहा लिखिया, जिस दिन लड़की नूं परणा के सहुरिआं दे घर जिस दिन लाड़े ने खड़ना है, उह भी साया सोधिआ जांदा है, लिखिया जांदा है। ते मिलकर पावो तेल, सखियां नूं इस तरह कहिंदी है, मेरे सिर विच तेल पावो मिलके। उस लड़की ने दरवाजे अगे घर दे भी तेल चुआया जांदा, वैसे गुरमत विच नहीं, क्योंकि तेल चुआना गणेश की पूजा है, पर दुनियादारी के लोग जिहड़े ने वो तेल सिर च पाउंदे ने विआह वाली लड़की दे, ते इहनूं माहिए पैणा भी कहिंदे ने पंजाब दे विच। ते देहो सज्जन असीसड़ियां, वह सखियां नूं कहिंदी मैनूं असीसा देवो, मेरा पति नाल मिलाप होवे ते सुख शांति ते आनंद भरिया होवे, साडे विच कदी बे इतफाकी ना पवे, असी प्रेम दे सह दोवें वसीए। और देहो सज्जन असीसड़ियां जो होवे साहिब सिओ मेल, घर घर इहो पहुंचा सदरे नित पवन, घर घर में सदे सिने भेजे जाते हैं, लागी नाई जड़े खड़ते ने गंढा तो सुने उन्हों भाजी ज गुड़ की रोड़ी ज मिश्री दे के लड़की तो लड़के वाले घर दे कि विआह का सुनिया दे के ये सिने पै रहे ने। सो सदनहारा सिमरिया नानक सेत हे अवन, सदनहारा कौन है? लड़की का पति। उन्होंने घर वालों चिट्ठी लिखी जाती है कि आसी दिन मिथिया, इस दिन लाड़ा विआउणा आवेगा। अज वैसे मर्यादा चलती है लड़की वाले सारी चिट्ठी भेजते हैं, सदनहारा सिमरी है, वो लड़की सदनहार पति नूं याद करती है। ते नानक से देहे अवन, से कहिए वो दिन अवन आ जाते हैं जदों लड़की की शादी हो जाती है तो अपने सहुरे घर चली जाती है। पर साहिबां ने कहा शादी तो सारिआं दी होनी है, सबना सहुरे वंजना सब मुख लावण हार, नानक धन सुहागी जिन सह नाल प्यार। जिन्हों का पति नाल प्यार पूर्वक जिंदगी लंघती है उन्हों का जाना सहुरे घर सफला हो जाता है, नहीं तो क्योंकि जे फाक है तो ये वर्गा स्वर्ग नहीं, तो जे बनती नहीं तो ये वर्गा नरक भी कोई नहीं। एक चाणक होया उन्हें लिखिया कवि ने, आज्ञाकारी प्रभु होए अर मिठ बोली नार, भाने अपना संतोख मारे चारे स्वर्ग समान। ਔਲਾਦ ਆਗਿਆਕਾਰੀ ਹੋਵੇ, ਇਸਤਰੀ ਮਿੱਠਾ ਬੋਲਦੀ ਹੋਵੇ, ਵਰਤਣ ਜੋਗਾ ਧਨ ਹੋਵੇ, ਮਨ ਨੂੰ ਸੰਤੋਖ ਹੋਵੇ, ਤੇ ਹੋਰ ਸਵਰੇ ਕਿਹੜਾ ਲੱਭਣਾ। ਔਲਾਦ ਆਖੇ ਨਾ ਲੱਗਦੀ ਹੋਵੇ, ਸਮੈਕ ਪੀਂਦੀ ਫਿਰਦੀ ਹੋਵੇ, ਸਿਰ ਮਨਾਈ ਫਿਰੇ, ਇਸਤਰੀ ਵੱਢੂ ਖਾਣੂ ਪੈ ਅੱਗੋਂ ਪਵੇ, ਮਾਇਆ ਵਰਤਣ ਜੋਗੀ ਨਾ ਹੋਵੇ, ਮਨ ਨੂੰ ਸੰਤੋਖ ਨਾ ਹੋਵੇ, ਤੇ ਨਰਕ ਕਿਹੜਾ ਲੱਭਣਾ। ਫਿਰ ਸਭ ਤੋਂ ਵੱਡਾ ਨਰਕ ਘਰ ਜੀ ਬਣ ਜਾਂਦਾ। ਪਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਇਸੇ ਤਰ੍ਹਾਂ ਜੀਵ ਰੂਪ ਇਸਤਰੀ ਵੈਸੇ ਸ਼ਬਦ ਵਿੱਚ ਸਮਝਾ ਦਿੱਤਾ ਹੈ ਕਿ ਪਿਆਰਿਆ ਉਹ ਸੰਬਤ ਸਾਹ ਲਿਖਿਆ ਗਿਆ ਹੈ ਜਿੱਦਣ ਤੂੰ ਦੁਨੀਆਂ ਤੋਂ ਕੂਚ ਕਰ ਜਾਣਾ ਹੈ। ਫਰੀਦ ਸਾਹਿਬ ਨੇ ਤਦੇ ਕਹਿ ਦਿੱਤਾ ਹੈ ਕਿ ਜਿੰਦਰ ਮਾਣੀ ਕੱਢੀਏ ਹੱਡਾਂ ਕੂਕੜਕਾਏ, ਸਾਹੇ ਲਿਖੇ ਨਾ ਚੱਲਣੀ, ਓੜਕ ਆਇਆ ਤਨ ਸਾਹਿਆ ਵਣਜਾਰਿਆ ਮਿੱਤਰਾ ਜਲ ਜਰਵਾਣਾ ਕੰਨ। ਇਹ ਜਿਹੜਾ ਅੰਤ ਦਾ ਸਾਹ ਲਿਖਿਆ ਨਾ, ਇਹ ਟਾਲਣਾ ਨਹੀਂ, ਇਹ ਵਰਤ ਕੇ ਰਹੇਗਾ। ਦੁਨੀਆਂ ਦੇ ਸਾਹੇ ਬਦਲ ਜਾਂਦੇ ਨੇ ਪਰ ਅੰਤਮ ਸਾਹ ਨਹੀਂ ਉਹ ਟਲਦਾ। ਇਹ ਦੁਨੀਆਂ ਤੋਂ ਜਾਣਾ ਪੈਂਦਾ, ਕਾਰ ਰੂਪੀ ਲਾੜਾ ਜਿੰਦ ਰੂਪੀ ਹੋਕੀ ਨੂੰ ਵਿਆਹ ਕੇ ਲਾਇਆ ਹੀ ਜਾਂਦਾ। ਤੇ ਦੇਹੋ ਸੱਜਣ ਅਸੀਸਰੀਆਂ, ਸੱਜਣ ਕੌਣ ਨੇ? ਰੱਬ ਦੇ ਪਿਆਰੇ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ। ਉਹਨਾਂ ਨੂੰ ਬੇਨਤੀਆਂ ਕਰੋ ਕਿ ਕਿਰਪਾ ਕਰੋ, ਹਰ ਜਨਮ ਵਿੱਚ ਕਾਰ ਰੂਪੀ ਲਾੜਾ ਵਿਆਹੁੰਦਾ ਹੈ, ਐਰ ਕਿ ਮੇਰਾ ਪਰਮੇਸ਼ਰ ਪਤੀ ਨਾਲ ਮਿਲਾਪ ਹੋ ਜਾਵੇ। ਘਰ ਘਰ ਇਹੋ ਪਹੁੰਚਾ ਸਦਰੇ ਨਿੱਤ ਪਵਨ, ਘਰਾਂ ਘਰਾਂ ਵਿੱਚ ਸਿਣੇ ਮਿਲਦੇ, ਫਲਾਣੇ ਦੀ ਜ਼ਬਾਨ ਖਲੋ ਗਈ, ਫਲਾਣਾ ਚੱਲ ਵਸਿਆ, ਫਲਾਣਾ ਚੱਲਣ ਨੂੰ ਤਿਆਰ ਹੈ, ਤੇ ਸਦਨਹਾਰਾ ਸਿਮਰੀਏ। ਜੇ ਸਦਨਹਾਰ ਵਾਹਿਗੁਰੂ ਨੂੰ ਯਾਦ ਕਰ ਲਓਗੇ ਪਤੀ ਅਕਾਲ ਪੁਰਖ ਨੂੰ, ਤੇ ਨਾਨਕ ਸੇ ਦੇਹ ਅਵਨ, ਉਹ ਦਿਨ ਨਹੀਂ ਆਉਣਗੇ ਭਾਵ ਬ੍ਰਹਮ ਗਿਆਨ ਦੇ ਦਿਨ ਆ ਜਾਣਗੇ ਪ੍ਰਾਪਤੀ ਦੇ। ਜੇ ਸਦਨਹਾਰ ਵਾਹਿਗੁਰੂ ਨੂੰ ਯਾਦ ਨਾ ਕੀਤਾ ਫਿਰ ਜਮਾਂ ਵਾਲੇ ਦਿਨ ਆਉਣਗੇ, ਫਿਰ ਤੁਹਾਨੂੰ ਜਮਾਂ ਦੇ ਵਸ ਪੈਣਾ ਪਵੇਗਾ। ਕਿਉਂਕਿ ਜਿਹੜੇ ਪਰਮੇਸ਼ੁਰ ਨੂੰ ਆਰਾਧਦੇ ਨੇ, ਬੰਦਗੀ ਕਰਦੇ ਨੇ, ਉਹ ਜਮਾਂ ਦੇ ਅਧੀਨ ਨਹੀਂ ਹੁੰਦੇ, ਜਮਾਂ ਤੋਂ ਬਚ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਨੇ ਬੜਾ ਸੁੰਦਰ ਪ੍ਰਕਰਨ ਇੱਕ ਦਸਮ ਗ੍ਰੰਥ ਵਿੱਚ ਲਿਖਿਆ ਹੈ ਕਿ ਰੁਕਮਣੀ ਜਿਹੜੀ ਸੀ ਉਹ ਕ੍ਰਿਸ਼ਨ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ, ਅਤੇ ਇਹਦੇ ਮਾਤਾ ਪਿਤਾ ਵੀ ਚਾਹੁੰਦੇ ਸੀ, ਪਰ ਰੁਕਮਈਆ ਜਿਹੜਾ ਉਹ ਨਹੀਂ ਸੀ ਹੁਣ ਦਿੰਦਾ, ਈਰਖਾ ਕਰਦਾ ਸੀ ਕ੍ਰਿਸ਼ਨ ਨਾਲ। ਉਹਨੇ ਚੰਦੇਰੀ ਦੇ ਰਾਜੇ ਸਸਪਾਲ ਹੱਥੀਂ ਗਾਨਾ ਬਣ ਦਿੱਤਾ ਕਿ ਤੂੰ ਮੇਰੀ ਭੈਣ ਨੂੰ ਵਿਆਹੁਣਾ। ਉਸ ਵੇਲੇ ਪੱਤਰਿਕਾ ਲਿਖੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਕਤੀਆਂ ਲਿਖੀਆਂ ਨੇ, ਪੱਤੀਆ ਬਾਚਤ ਹਰਜੂ ਆਓ, ਵਿਆਹ ਵਿਖੇ ਦਿਨ ਤੀਨ ਰਹੇ ਹੈ, ਤਿੰਨ ਦਿਨ ਵਿਆਹ ਵਿੱਚ ਰਹਿ ਗਏ ਨੇ, ਤੇ ਪੱਤਰੀ ਵਾਜਦੇ ਆ ਜਾਓ, ਚਿੱਠੀ ਪੜ੍ਹਦੇ ਆ ਜਾਓ, ਮੇਰਾ ਮਾਤਾ ਪਿਤਾ ਵੀ ਚਾਹੁੰਦਾ ਹੈ ਅਤੇ ਮੈਂ ਵੀ ਚਾਹੁੰਦੀ ਤੁਹਾਡੇ ਨਾਲ ਸ਼ਾਦੀ ਹੋਵੇ। ਜਿਸ ਵੇਲੇ ਕ੍ਰਿਸ਼ਨ ਦੁਆਰਕਾ 'ਚੋਂ ਰੱਥ ਲਿਖ ਕੇ ਤੁਰਿਆ ਅਤੇ ਕਹਿੰਦੇ ਨੇ ਸਸਪਾਲ ਦੀ ਫੌਜ ਅੱਗੋਂ ਲੜੀ, ਸਾਰੀ ਮੂਰਛਿਤ ਕਰ ਦਿੱਤੀ, ਭਜਾ ਦਿੱਤੀ, ਸਸਪਾਲ ਵੀ ਮੂਰਛਿਤ ਹੋ ਗਿਆ। ਤਾਂ ਉਸ ਵੇਲੇ ਜਿਹੜਾ ਭਰਾ ਸੀ ਉਹਦਾ ਰੁਕਮਈਆ ਬਾਹਾਂ ਤੋਂ ਪਕੜ ਕੇ ਰੁਕਮਣੀ ਰੱਥ ਵਿੱਚ ਬਿਠਾ ਲਿਆ, ਤੂੰ ਰੱਸਿਆਂ ਨਾਲ ਬੰਨ੍ਹ ਲਿਆ। ਆ ਵਿਆਹ ਦੇ ਟਾਈਮ 'ਤੇ ਭੈਣ ਦੇ ਨਾਲ ਜਾਣ ਦੀ ਮਰਿਆਦਾ ਉਦੋਂ ਦੀ ਬਣੀ, ਉਹਨੂੰ ਤਾਂ ਬੰਨ੍ਹ ਕੇ ਖੜਿਆ। ਮੈਂ ਅੱਗੇ ਬੇਨਤੀ ਕੀਤੀ ਸੀ, ਹੁਣ ਅਸੀਂ ਆਪ ਹੀ ਘਲਾ ਦਿੰਦੇ ਹਾਂ ਵੀ ਜਾ ਨਾਲ ਚਲਿਆ ਜਾ, ਕਈ ਰਿਵਾਜ਼ ਐਸੇ ਬਣ ਜਾਂਦੇ ਨੇ। ਸੋ ਇਸੇ ਤਰ੍ਹਾਂ ਹਰ ਜਨਮ ਦੇ ਵਿੱਚ ਅਗਿਆਨ ਰੂਪੀ ਜਿਹੜਾ ਰੁਕਮਈਆ ਹੈ, ਇਹ ਜਿੰਦ ਰੂਪੀ ਰੁਕਮਣੀ ਦਾ ਕਾਰ ਰੂਪੀ ਸਸਪਾਲ ਦੇ ਨਾਲ ਸੰਬੰਧ ਜੋੜ ਦਿੰਦਾ ਹੈ। ਪਰ ਜਿਨ੍ਹਾਂ ਨੇ ਰੱਥ ਦੀ ਸਵਾਰੀ ਸਾਖੀ ਚਿੱਤ ਆਨੰਦ ਸਰੀਰ ਦੇ ਸਰੀਰ ਰੂਪੀ ਰੱਥ ਵਿੱਚ ਸਵਾਰੀ ਕਰਨ ਵਾਲਾ ਕ੍ਰਿਸ਼ਨਾ, ਜਿਹਦੇ ਵਿੱਚ ਕ੍ਰਸ਼ਪਨ ਨਹੀਂ ਹੈ, ਘਟਣ ਵਾਲਾ ਵਧਣ ਵਾਲਾ ਨਹੀਂ ਹੈ, ਉਹ ਅਕਾਲ ਪੁਰਖ ਵਾਹਿਗੁਰੂ। ਸੋ ਉਹਨਾਂ ਨੂੰ ਜਿਹਨੇ ਪ੍ਰੇਮ ਰੂਪੀ ਪੱਤਰਿਕਾ ਲਿਖੀ ਹੈ, ਚਿੱਠੀ ਲਿਖੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਤਾਂ ਉਹ ਉਹਨਾਂ ਨੂੰ ਆ ਕੇ ਸਾਧਨਾ ਰੂਪੀ ਬਾਹਾਂ ਤੋਂ ਪਕੜ ਕੇ ਆਪਣੇ ਸਰੂਪ ਰੂਪੀ ਰੱਥ ਵਿੱਚ ਬਿਠਾ ਕੇ ਲੈ ਜਾਂਦੇ ਨੇ। ਜਿਸ ਤਰ੍ਹਾਂ ਰੁਕਮਈਏ ਨੂੰ ਰੱਸਿਆਂ ਨਾਲ ਬੰਨ੍ਹਿਆ ਸੀ, ਅਗਿਆਨ ਰੂਪੀ ਰੁਕਮਈਏ ਨੂੰ ਸਾਧਨਾ ਰੂਪੀ ਰੱਸਿਆਂ ਦੇ ਨਾਲ ਬੰਨ੍ਹ ਕੇ ਸਰੂਪ ਰੂਪੀ ਰੱਥ ਵਿੱਚ ਬਿਠਾ ਕੇ ਉਹਨੂੰ ਵੀ ਲੈ ਜਾਂਦੇ ਨੇ। ਸੋ ਇਸੇ ਤਰ੍ਹਾਂ ਫਿਰ ਉਹਨਾਂ ਨੂੰ ਅਕਾਲ ਮੂਰਤ ਵਰ ਪਾਇਆ, ਅਵਿਨਾਸ਼ੀ ਨਾ ਕਦੇ ਮਰੇ ਨਾ ਜਾਇਆ, ਜਿਹੜਾ ਜੰਮ ਕੇ ਆਉਂਦਾ ਨਹੀਂ ਮਰ ਕੇ ਜਾਂਦਾ ਨਹੀਂ, ਅਕਾਲ ਸਰੂਪ ਪਰਮੇਸ਼ਰ ਵਰਕ ਉਹਨਾਂ ਨੂੰ ਮਿਲ ਜਾਂਦਾ ਹੈ। ਪਰ ਇੱਕ ਉਹ ਨੇ ਜਿਨ੍ਹਾਂ ਦਾ ਹਰ ਜ਼ਿੰਦਗੀ ਹਰ ਉਮਰ ਹਰ ਜਨਮ ਦੇ ਵਿੱਚ ਕਾਰ ਰੂਪੀ ਲਾੜੇ ਦਾ ਸੰਬੰਧ ਬਣਦਾ ਹੈ, ਉਹਦੇ ਪ੍ਰਤੀ ਕਬੀਰ ਸਾਹਿਬ ਜੀ ਕਹਿ ਰਹੇ ਨੇ ਪਿਆਰਿਓ ਦੇਵ ਕਰੇ ਦਿਨ ਚਾਰ ਹੈ ਸਹੁਰ ਰਹਿ ਜਾਣ। ਚਾਰ ਦਿਨ ਪੇਕਿਆਂ ਦੇ ਘਰ ਰਹਿਣਾ ਮਾਤ ਲੋਕ ਵਿੱਚ, ਫਿਰ ਪ੍ਰਲੋਭ ਰੂਪੀ ਸਹੁਰਿਆਂ ਦੇ ਘਰ ਵਿੱਚ ਜਾਣਾ ਪਵੇਗਾ।
ਅੰਧਾ ਲੋਕ ਨਾ ਜਾਣੇ ਮੂਰਖ
ਇਹ ਲੋਕ ਅੰਧੇ ਨੇ, ਗਿਆਨ ਪਰਮਾਰਥ ਤੋਂ ਭੁੱਲੇ ਹੋਏ ਨੇ, ਔਰ ਇਹ ਲੋਕ ਮੂਰਖ ਨੇ, ਸ਼ਾਸਤਰ ਗਿਆਨ ਤੋਂ ਰਹਿਤ ਨੇ, ਧਾਰਮਿਕ ਗਿਆਨ ਤੋਂ ਰਹਿਤ ਨੇ, ਔਰ ਗਿਆਨੇ ਨੇ ਵਿਹਾਰਕ ਗਿਆਨ ਤੋਂ ਰਹਿਤ ਹੋਣੇ ਕਰਕੇ ਇਹ ਜਾਣਦੇ ਨੇ ਕਿ ਸੰਸਾਰ ਨੂੰ ਛੱਡ ਕੇ ਜਾਣਾ ਪਵੇਗਾ। ਬਹੁਤਿਆਂ ਨੂੰ ਮਰਨਾ ਭੁੱਲ ਹੀ ਗਿਆ ਕਿ ਅਸੀਂ ਮਰਨਾ ਹੀ ਨਹੀਂ, ਅਸੀਂ ਦੁਨੀਆਂ ਛੱਡਣੀ ਹੀ ਨਹੀਂ, ਅਸੀਂ ਇੱਥੋਂ ਜਾਣਾ ਹੀ ਨਹੀਂ। ਜਿਹੜੇ ਬੰਦੇ ਨੂੰ ਮੌਤ ਯਾਦ, ਇਹਨੂੰ ਰੱਬ ਯਾਦ, ਜਿਹਨੂੰ ਮੌਤ ਭੁੱਲ ਜਾਂਦੀ ਉਹ ਬੰਦਾ ਹੰਕਾਰੀ ਹੋ ਜਾਂਦਾ, ਕਿਸੇ ਦਾ ਲਿਹਾਜ਼ ਨਹੀਂ ਕਰਦਾ। ਕਬੀਰ ਸਾਹਿਬ ਕਹਿੰਦੇ ਮੂਰਖ ਸਮਝਦਾ ਹੀ ਨਹੀਂ ਕਿ ਇੱਥੇ ਚਾਰ ਕੁ ਤੇ ਰਹਿਣਾ ਹੈ, ਘਰ ਛੱਡਣੇ ਰਹੇ ਨਾ ਕੋਈ, ਸਦਾ ਅਸੀਂ ਇੱਥੇ ਬੈਠੇ ਨਹੀਂ ਰਹਿਣਾ।
ਕਬੀਰ
ਸਾਹਿਬ ਜੀ ਕਹਿ ਰਹੇ ਨੇ ਉਹ ਜਿਹੜੀ ਧਨ ਖੜੀ ਜੀਵ ਰੂਪ ਇਸਤਰੀ ਖਲੋਤੀ ਹੈ ਨਾ, ਕਹੋ ਡੱਡੀਆ ਬਾਧੇ, ਡੱਡੀਆ ਕੀ ਡੰਨ ਦੇਣ ਵਾਲੇ ਦਮਦੂਤ ਇਹਨੂੰ ਬੰਨ ਲੈਣਗੇ। ਵਾਹ ਜਮਦੂਤ ਬੰਨ ਕਰਕੇ ਡੱਡੀਆ ਕੀ ਹੈ ਪੱਗ ਡੰਡੀ ਤੇ ਤੋਰਨਗੇ। ਜਮਦੂਤ ਜਿਹੜੇ ਨੇ ਉਹ ਦੁੱਖ ਦਿੰਦੇ ਹੋਏ ਪ੍ਰਲੋਕ ਨੂੰ ਖੜਦੇ ਨੇ, ਮਰਮੁੱਖ ਲੋਕਾਂ ਨੂੰ। ਤਦੇ ਸੱਚੇ ਪਾਤਸ਼ਾਹ ਕਹਿ ਦਿੱਤਾ, ਜਿਹ ਮਾਰ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਰਾਮ ਬੂਹਾ ਸੰਗ ਤੋਸਾ। ਪਰ ਜੇ ਪੱਲੇ ਤੋਸਾ ਹੋਵੇਗਾ ਤਾਂ ਹੀ ਰਸਤੇ ਵਿੱਚ ਰੱਖਿਆ ਕਰੇਗਾ ਨਾ। ਇਸ ਕਰਕੇ ਜਮ ਜਿਹੜੇ ਨੇ ਪੱਗ ਡੰਡੀ ਤੇ, ਭਾਵ ਸਿੱਧੇ ਰਸਤੇ ਦੀ ਪੱਗ ਡੰਡੀ ਹੁੰਦੀ ਹੈ ਜਿਹੜੀ ਪੈਰਾਂ ਲੰਘ ਲੰਘ ਕੇ ਲੋਕਾਂ ਨੇ ਬਣਾਈ ਹੋਵੇ, ਖੁੱਲ੍ਹਾ ਰਸਤਾ ਨਹੀਂ, ਉਧਰ ਜਿਹਨੂੰ ਨਰਕਾਂ ਵੀ ਜਾਣਾ ਪਵੇਗਾ।
ਬਾਹੂ ਘਰ ਆਏ ਮੁਕਲਾਉ ਆਏ,
ਪੁੱਛਿਆ ਕਬੀਰ ਸਾਹਿਬ ਕੌਣ ਲੈਣ ਵਾਸਤੇ ਆਇਆ। ਕਬੀਰ ਸਾਹਿਬ ਕਹਿੰਦੇ ਬਾਹੂ ਘਰ ਆਏ, ਘਰ ਵਿੱਚ ਪ੍ਰਾਹੁਣੇ ਆ ਗਏ ਨੇ। ਪ੍ਰਾਹੁਣੇ ਵੀ ਕਿਹੜੇ ਨੇ? ਮੁਕਲਾਵਾ ਲੈਣ ਵਾਲੇ, ਜਿਹਨਾਂ ਨੇ ਪੱਕੇ ਪੱਕੇ ਤੌਰ ਤੇ ਲੈ ਜਾਣਾ, ਭਾਵ ਜਮ ਰੂਪੀ ਪ੍ਰਾਹੁਣਾ ਆ ਗਿਆ। ਸੰਸਾਰ ਦੇ ਅੰਦਰ ਸਰੀਰ ਵੀ ਪ੍ਰਾਹੁਣਾ ਹੈ, ਪਦਾਰਥ ਵੀ ਪ੍ਰਾਹੁਣੇ ਨੇ, ਤੇ ਕਾਲ ਵੀ ਪ੍ਰਾਹੁਣਾ ਹੀ ਹੈ, ਮਾਇਆ ਵੀ ਪ੍ਰਾਹੁਣਾ ਹੈ, ਜਵਾਨੀ ਵੀ ਪ੍ਰਾਹੁਣਾ ਹੈ। ਪ੍ਰਾਹੁਣੇ ਦਾ ਮਤਲਬ ਹੈ ਚਲੇ ਜਾਣਾ, ਜਿਹੜਾ ਸਦਾ ਨਾ ਰਹੇ। ਨਾ ਸਰੀਰ ਸਦਾ ਰਹਿੰਦਾ ਹੈ, ਨਾ ਧਨ ਸਦਾ ਰਹਿੰਦਾ ਹੈ, ਔਰ ਨਾ ਜਵਾਨੀ ਸਦਾ ਰਹਿੰਦੀ, ਇਹ ਵੀ ਪ੍ਰਾਹੁਣੇ ਨੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਬਚਨ ਆਉਂਦਾ ਹੈ, ਧਨ ਜੋਬਨ ਅਰ ਫੁੱਲੜਾ ਨਾਠੀ ਵਾਲੇ ਦਿਨ ਚਾਰ। ਧਨ ਮਾਇਆ ਤੇ ਫੁੱਲ ਤੇ ਜਵਾਨੀ, ਇਹ ਚਾਰ ਕਿਤੇ ਰਹਿਣ ਵਾਲੇ ਨੇ, ਨਾ ਚਲੇ ਜਾਣਾ ਰਹਿਣਾ ਨਹੀਂ। ਪਰ ਪਿਆਰਿਓ ਸੱਚ ਜਾਣਿਓ, ਬੰਦਾ ਫੁੱਲ ਨੂੰ ਤਾਂ ਮਹਿਮਾਨ ਸਮਝਦਾ ਹੈ, ਇਹ ਫੁੱਲ ਮਹਿਮਾਨ ਹੈ, ਪ੍ਰਾਹੁਣਾ ਹੈ, ਪਰ ਬੰਦਾ ਇਹ ਮੰਨਣ ਨੂੰ ਤਿਆਰ ਨਹੀਂ ਕਿ ਧਨ ਵੀ ਪ੍ਰਾਹੁਣਾ ਹੈ ਤੇ ਜੋਬਨ ਜਵਾਨੀ ਵੀ ਪ੍ਰਾਹੁਣਾ ਹੈ, ਇਹ ਗੱਲ ਨਹੀਂ ਮੰਨਣ ਨੂੰ ਤਿਆਰ। ਬੰਦਾ ਬੁੱਢਾ ਹੋ ਕੇ ਵੀ ਨਹੀਂ ਮੰਨਦਾ ਮੈਂ ਬੁੱਢਾ ਹੋ ਗਿਆ, ਅਦੇ ਤਾਂ ਦੁਕਾਨਾਂ 'ਤੇ ਜਾ ਕੇ ਕਾਲਖ ਲੱਭਦਾ ਫਿਰਦਾ ਹੈ। ਚਾਹੀਦਾ ਸੀ ਜੇ ਸਰੀਰ ਅੱਗੇ ਤੁਰਿਆ ਜਾਂਦਾ, ਮਨ ਵੀ ਨਾਲ ਤੁਰਿਆ ਜਾਂਦਾ, ਅਗਾਹਾਂ ਭੂਤਰਾਗ ਪਿੱਛਾ ਫੇਰਨਾ ਬੁਹੜਾ। ਸਰੀਰ ਅੱਗੇ ਨੂੰ ਮੜੀਆਂ ਨੂੰ ਤੁਰਿਆ ਜਾਂਦਾ ਹੈ, ਅਤੇ ਮਨ ਪਿਛਾਹ ਨੂੰ ਖਿੱਚਦਾ, ਫਲਾਣੇ ਬਾਜ਼ਾਰ 'ਚ ਚੱਲ, ਉੱਥੇ ਸ਼ੀਸ਼ੀ ਮਿਲਦੀ ਹੈ, ਇੱਕ ਵਾਰਾਂ ਮੂੰਹ ਕਾਲਾ ਕਰ ਲਾ, 6 ਮਹੀਨੇ ਕਰਨ ਦੀ ਲੋੜ ਨਹੀਂ ਪੈਣੀ। ਮਨ ਪਿਛਾਹ ਨੂੰ ਖਿੱਚਦਾ, ਸਰੀਰ ਗਾਹ ਨੂੰ ਜਾਂਦਾ। ਚਾਹੀਦਾ ਸੀ ਬਜ਼ੁਰਗੀ ਦੇ ਨਾਲ ਨਾਲ ਮਨ ਵੀ ਤੁਰਿਆ ਜਾਂਦਾ, ਮਨ ਵੀ ਕਬੂਲ ਕਰਦਾ ਕਿ ਵਾਕਿਆ ਸਰੀਰ 'ਤੇ ਬਜ਼ੁਰਗੀ ਆ ਗਈ ਅਤੇ ਬਜ਼ੁਰਗਾਂ ਵਾਲੇ ਕੰਮ ਇਹਨੂੰ ਕਰਨੇ ਚਾਹੀਦੇ ਨੇ। ਇਹ ਇਸ ਗੱਲ ਨੂੰ ਮੰਨਣ ਨੂੰ ਵੀ ਤਿਆਰ ਨਹੀਂ, ਮੈਂ ਬੁੱਢਾ ਹੋ ਗਿਆ, ਜਵਾਨੀ ਤੋਰ ਬੈਠਾ ਹੈ, ਅਤੇ ਸੱਚ ਜਾਣਿਓ ਇਹ ਵੀ ਮੰਨਣ ਨੂੰ ਤਿਆਰ ਨਹੀਂ, ਮੈਂ ਨਿਰਧਨ ਹੋ ਗਿਆ, ਮੇਰੇ ਕੋਲ ਧਨ ਨਹੀਂ ਰਿਹਾ, ਧਨ ਰੂਪੀ ਪ੍ਰਾਹੁਣਾ ਵੀ ਮੈਂ ਤੋਰ ਦਿੱਤਾ ਹੈ, ਨਹੀਂ ਮੰਨਣ ਨੂੰ ਤਿਆਰ। ਪਰ ਸੱਚੇ ਪਾਤਸ਼ਾਹ ਕਹਿੰਦੇ, ਪਿਆਰਿਆ ਇਹ ਜਿਹੜੇ ਪ੍ਰਾਹੁਣੇ ਨੇ ਨਾ, ਇਹ ਥੋੜ੍ਹੇ ਦਿਨ ਦੇ ਪ੍ਰਾਹੁਣੇ ਨੇ, ਇਹ ਜ਼ਿਆਦਾ ਚਿਰ ਨਹੀਂ ਰਹਿਣ ਵਾਲੇ, ਇਹ ਚਪੱਤੀ ਦੇ ਪੱਤਿਆਂ ਵਰਗੇ ਨੇ, ਨਾਸ ਹੋ ਜਾਣ ਵਾਲੇ ਨੇ। ਕਿਤੇ ਬੰਦੇ ਨੂੰ ਮਹਿਮਾਨੀ ਦੀ ਕਦਰ ਹੁੰਦੀ, ਇਹਨੂੰ ਪ੍ਰਾਹੁਣਚਾਰੀ ਦਾ ਪਤਾ ਹੁੰਦਾ ਕਿ ਪ੍ਰਾਹੁਣਚਾਰੀ ਕੀ ਹੈ, ਅਤੇ ਬੰਦਾ ਨਿਰਮੋਹ ਹੋ ਜਾਂਦਾ, ਬੰਦਾ ਨਿਰਹੰਕਾਰ ਹੋ ਜਾਂਦਾ, ਅਤੇ ਪਰਮਾਤਮਾ ਦੇ ਨਾਮ ਦੇ ਵਾਸਤੇ ਇਹਦੇ ਅੰਦਰ ਕੋਈ ਨਾ ਕੋਈ ਜਗ੍ਹਾ ਬਣ ਜਾਂਦੀ, ਇਹ ਰੱਬ ਦੇ ਨਾਮ ਨੂੰ ਆਪਣੇ ਅੰਦਰ ਜ਼ਰੂਰ ਜਗ੍ਹਾ ਦਿੰਦਾ। ਪਰ ਜਗ੍ਹਾ ਦੇਵੇ ਕਿੱਥੇ, ਇਹ ਤਾਂ ਕੂੜ ਕੁਸੱਤ ਭਰਿਆ ਪਿਆ ਦੇ ਅੰਦਰ, ਨਾਮ ਨੂੰ ਜਗ੍ਹਾ ਮਿਲੇ ਤਾਂ ਹੀ ਨਾਮ ਅੰਦਰ ਟਿਕੇ ਨਾ। ਪਰ ਇਹਨੂੰ ਮਹਿਮਾਨੀ ਆਈ ਨਹੀਂ, ਮਹਿਮਾਨਾਂ ਦਾ ਹੰਕਾਰ ਨਹੀਂ ਕਰਨਾ ਪ੍ਰਾਹੁਣਿਆਂ ਦਾ, ਜਦੋਂ ਪ੍ਰਾਹੁਣੇ ਉਹਦੇ ਕੋਲ ਹੰਕਾਰ ਨਹੀਂ ਕਰਦਾ। ਔਰ ਇਹ ਜਿਹੜੇ ਪ੍ਰਾਹੁਣੇ ਨੇ, ਇਹਨਾਂ ਦੀ ਦੇਖਭਾਲ ਕਰਨੀ ਹੈ, ਪ੍ਰਾਹੁਣੇ ਦੇਖਭਾਲ ਕਰੀਦੀ ਹੈ, ਪ੍ਰਾਹੁਣਿਆਂ ਨਾਲ ਪਿਆਰ ਕਰੀਦਾ ਹੈ, ਔਰ ਪ੍ਰਾਹੁਣਿਆਂ ਨਾਲ ਹੱਸੀਦਾ ਹਸਾਈਦਾ ਹੈ ਪਰ ਗੁਮਾਨ ਨਹੀਂ ਕਰੀਦਾ। ਸੋਚੀਦਾ ਕਿ ਅੱਜ ਆਏ ਨੇ ਚੰਗੇ ਲੱਗਦੇ ਨੇ, ਕੱਲ੍ਹ ਇਹਨਾਂ ਚਲੇ ਜਾਣਾ। ਪ੍ਰਾਹੁਣਿਆਂ ਵਾਸਤੇ ਬੰਦਾ ਇਹ ਸੋਚਦਾ, ਧਨ ਵੀ ਪ੍ਰਾਹੁਣਾ ਹੈ ਇਹ ਵੀ ਤੁਰ ਜਾਂਦਾ, ਪਤਾ ਨਹੀਂ ਕਦੋਂ ਤੁਰ ਜਾਵੇ। ਘਰ ਦੇ ਵਿੱਚ ਪ੍ਰਾਹੁਣੇ ਆਉਂਦੇ ਨੇ, ਪਤਾ ਨਹੀਂ ਕਦੋਂ ਤਿਆਰ ਹੋ ਜਾਣ, ਅਸੀਂ ਵੀ ਰਹਿਣਾ ਚਲੇ ਜਾਣਾ। ਘਰ ਵਾਲੇ ਕਈ ਵਾਰ ਰੋਕਦੇ ਉਹਨਾਂ ਨੂੰ, ਜਾਓ ਨਾ ਅੱਜ ਜ਼ਰੂਰ ਰਹੋ। ਪ੍ਰਾਹੁਣੇ ਕਹਿ ਦਿੰਦੇ, ਨਹੀਂ ਭਾਈ ਅੱਜ ਨਹੀਂ ਰਹਿਣਾ, ਬੜਾ ਜ਼ਰੂਰੀ ਕੰਮ, ਅੱਜ ਜਾਣਾ ਹੀ ਜਾਣਾ। ਪਰ ਧਨ ਰੂਪੀ ਪ੍ਰਾਹੁਣਾ ਜਦੋਂ ਤੁਰਨ ਲੱਗਦਾ, ਬੰਦਾ ਜਾਨ ਵਾਰਨ ਤੱਕ ਜਾਂਦਾ ਵੀ ਮੈਂ ਨਹੀਂ ਤੈਨੂੰ ਜਾਣ ਦੇਣਾ। ਕਦੀ ਪ੍ਰਾਹੁਣਿਆਂ ਵਾਸਤੇ ਬੰਦਾ ਜਾਨ ਨਹੀਂ ਵਾਰਦਾ ਵੀ ਤੁਸੀਂ ਅੱਜ ਨਹੀਂ ਰਹਿਣਾ ਤੇ ਮੈਂ ਮਰ ਜਾਂਗਾ। ਫਿਰ ਪ੍ਰਾਹੁਣੇ ਜਿਹੜੇ ਨੇ ਜ਼ਿਆਦਾ ਦਿਨ ਚੰਗੇ ਨਹੀਂ ਲੱਗਦੇ, ਥੋੜ੍ਹੇ ਦਿਨ ਚੰਗੇ ਲੱਗਦੇ ਨੇ। ਬੰਦਾ ਉੱਤੋਂ ਉੱਤੋਂ ਭਾਵੇਂ ਕਵੇ ਹੋਰ ਰਹੋ, ਅੰਦਰੋਂ ਤਾਂ ਚਾਹੁੰਦਾ ਛੇਤੀ ਜਾਣ ਤੇ ਜਾਨ ਖਲਾਸੀ ਹੋਵੇ। ਮੈਂ ਤਾਂ ਇਹੋ ਜਿਹੇ ਪ੍ਰਾਹੁਣੇ ਵੀ ਸੁਣੇ ਨੇ ਕਿ ਢੀਠ ਪ੍ਰਾਹੁਣਾ ਕਿਸੇ ਦੇ ਘਰ ਚਲੇ ਗਿਆ, ਘਰ ਵਾਲੇ ਪਰੇਸ਼ਾਨ ਹੋ ਗਏ। ਉਹਨਾਂ ਸਲਾਹ ਕੀਤੀ, ਹੁਣ ਕੀ ਕਰੀਏ। ਉਹਨਾਂ ਕਿਹਾ, ਝੂਠੀ ਧਾਰ ਪਵਾਰ ਵੀ ਤੇਰੀ ਮਾਂ ਮਰ ਗਈ, ਆਪੇ ਨੇ ਚਲੇ ਜਾਣਾ। ਉਹਨਾਂ ਡਾਕਖਾਨੇ ਜਾ ਕੇ ਲਿਖ ਕੇ ਤਾਰ ਪਵਾ ਦਿੱਤੀ, ਤੇਰੀ ਮਾਂ ਮਰ ਗਈ ਹੈ। ਘਰ ਦੇ ਵਿੱਚ ਤਾਰ ਪਹੁੰਚ ਗਈ, ਘਰ ਵਾਲੇ ਬੜੇ ਖੁਸ਼ ਸੀ ਵੀ ਉਹ ਸਾਡੇ ਗਲੋਂ ਲੈ ਜੂਗਾ। ਪਰ ਉਹਨੇ ਤਾਰ ਪੜ ਕੇ ਆਖਿਆ, ਮਾਂ ਤੂੰ ਮਰ ਗਈ ਹੈ, ਮੈਨੂੰ ਇਕੱਲਾ ਛੱਡ ਗਈ ਹੈ। ਚਲੋ ਕੋਈ ਗੱਲ ਨਹੀਂ, ਮੈਂ ਇਕੱਲਾ ਨਹੀਂ, ਮੈਨੂੰ ਤੂੰ ਇਸ ਘਰ ਜੋਗਾ ਛੱਡ ਗਈ, ਮੈਂ ਇੱਥੇ ਰਹੂੰਗਾ, ਜਾਂਦਾ ਨਹੀਂ। ਐਸੇ ਢੀਠ ਪ੍ਰਾਹੁਣੇ ਵੀ ਹੁੰਦੇ ਨੇ। ਪ੍ਰਾਹੁਣਿਆਂ ਤੋਂ ਡਰਦੇ ਕਈ ਮੈਂ ਸ਼ਹਿਰਾਂ ਵਿੱਚ ਘਰ ਬਦਲਦੇ ਵੇਖੇ ਨੇ ਕਿ ਢੀਠ ਪ੍ਰਾਹੁਣੇ ਖਾਣਾ ਛੱਡਦੇ, ਘਰ ਹੀ ਬਦਲ ਲਓ। ਪਰ ਧਨ ਤਾਂ ਐਸਾ ਪ੍ਰਾਹੁਣਾ ਹੈ, ਇਹ ਜਦੋਂ ਜਾਣ ਲੱਗਦਾ ਹੈ ਨਾ, ਤੇ ਬੰਦਾ ਜਾਣ ਨਹੀਂ ਦਿੰਦਾ, ਕਹਿੰਦਾ ਜਾਣ ਦੇ ਨੂੰ ਤੈਨੂੰ ਜਾਣ ਨਹੀਂ ਦੇਣਾ। ਪਰ ਇਹ ਧਨ ਰੂਪੀ ਪ੍ਰਾਹੁਣਾ ਦੀ ਲਾਸ਼ ਦੇ ਉੱਪਰ ਪੈਰ ਰੱਖ ਕੇ ਲੰਘ ਜਾਂਦਾ, ਇਹ ਨਹੀਂ ਜੀ ਖਲੋਂਦਾ, ਕਹਿੰਦਾ ਮੈਂ ਵੀ ਖਲੋਣਾ। ਧਨ ਰੂਪੀ ਪ੍ਰਾਹੁਣਾ ਵੀ ਖਲੋਂਦਾ ਨਹੀਂ, ਚਲਿਆ ਜਾਂਦਾ ਹੈ। ਇੱਕ ਪ੍ਰਾਹੁਣਾ ਜਵਾਨੀ ਜੋਬਨ, ਇਹ ਤਾਂ ਇਹਦੇ ਵਿੱਚ ਤਾਂ ਬੰਦਾ ਇੰਨਾ ਮਸਤ ਹੋ ਜਾਂਦਾ ਹੈ, ਇਹਨੂੰ ਆਪਣਾ ਆਪ ਹੀ ਭੁੱਲ ਜਾਂਦਾ ਹੈ। ਜਵਾਨੀ ਦਾ ਐਸਾ ਨਸ਼ਾ ਹੈ, ਕਦੇ ਯਾਦ ਹੀ ਨਹੀਂ ਰਹਿੰਦਾ ਮੈਂ ਕਿਸ ਵਾਸਤੇ ਆਇਆ ਤੇ ਕੀ ਕਰਨਾ ਹੈ। ਫਿਰ ਇੱਕ ਹੋਰ ਗੱਲ ਹੈ, ਇਹ ਤਾਂ ਬਿਰਖ ਦੀ ਛਾਂ ਦੀ ਤਰ੍ਹਾਂ ਢਲ ਜਾਂਦੀ ਹੈ ਜਵਾਨੀ, ਜ਼ਿਆਦਾ ਦਿਨ ਰਹਿੰਦੀ। ਬੰਦਾ ਹੈਰਾਨ ਹੋ ਜਾਂਦਾ, ਮੈਂ ਬੁੱਢਾ ਕਿਤਰਾ ਹੋ ਗਿਆ, ਜਵਾਨੀ ਕਿਤਰਾ ਚਲੇਗੀ, ਕੀ ਕਾਰਨ ਬਣਿਆ। ਫਿਰ ਕਈ ਪ੍ਰਾਹੁਣੇ ਤਾਂ ਜਾਂਦੇ ਮਿਲ ਕੇ ਜਾਂਦੇ ਨੇ, ਦੱਸ ਕੇ ਜਾਂਦੇ, ਭਾਊ ਮੈਂ ਚੱਲਿਆ ਹੀ। ਤੇ ਕਈਆਂ ਪ੍ਰਾਹੁਣਿਆਂ ਚੋਰੀ ਕਰਕੇ ਜਾਣਾ ਹੁੰਦਾ, ਚੋਰੀ ਮਾਲ ਵੀ ਲੁੱਟ ਕੇ ਖੜਨਾ ਹੁੰਦਾ। ਇਹ ਜਵਾਨੀ ਜਿਹੜਾ ਪ੍ਰਾਹੁਣਾ ਹੈ ਨਾ, ਮਹਿਮਾਨ, ਇਹ ਜਾਂਦਾ ਦੱਸ ਕੇ ਨਹੀਂ ਜਾਂਦਾ ਮੈਂ ਚੱਲਿਆ, ਤੇ ਚੋਰੀ ਸ਼ੁਭਗਣਾ ਦੀ ਕਰਕੇ ਲੈ ਜਾਂਦਾ। ਬੰਦਾ ਹੈਰਾਨ ਹੁੰਦਾ, ਹੱਥ ਮਲਦਾ ਰਹਿ ਜਾਂਦਾ ਵੀ ਕੀ ਹੋਇਆ, ਜਵਾਨੀ ਦੱਸ ਕੇ ਵੀ ਗਈ, ਜਵਾਨੀ ਨੂੰ ਪ੍ਰਾਹੁਣਾ ਆਪਣੇ ਆਪ ਹੀ ਚਲੇਗਾ, ਸਭ ਕੁਝ ਮੈਂ ਲੁੱਟ ਕੇ ਲੈ ਗਿਆ। ਤਦੇ ਕਿਸੇ ਕਵੀ ਨੇ ਆਖਿਆ, ਝਪਕੀ ਜਰਾ ਅੱਖ ਜਵਾਨੀ ਗੁਜ਼ਰ ਗਈ। ਕਿੰਨਾ ਚਿਰ ਜਵਾਨੀ ਹੈ, ਅੱਖ ਝਮਕੀ ਜਵਾਨੀ ਲੰਘ ਗਈ। ਬਦਲੀਓ ਕੀ ਛਾਂ ਸੀ, ਇੱਧਰ ਆਈ ਉੱਧਰ ਗਈ। ਬਦਲਾਂ ਦੀ ਛਾਂ ਜ਼ਿਆਦਾ ਚਿਰ ਨਹੀਂ ਰਹਿੰਦੀ। ਬਦਲੀਓ ਕੀ ਛਾਂ ਸੀ, ਇੱਧਰ ਆਈ ਉੱਧਰ ਗਈ, ਰਹਿੰਦੀ ਨਹੀਂ ਬਹਾਰੇ ਜਵਾਨੀ ਤਮਾਮ ਉਮਰ। ਜਵਾਨੀ ਦੀ ਬਹਾਰ ਸਾਰੀ ਉਮਰ ਨਹੀਂ ਰਹਿੰਦੀ। ਮਨਿੰਦੇ ਗੁੱਲ ਗੂਏ, ਇੱਧਰ ਆਈ ਉੱਧਰ ਗਈ। ਇਹ ਤਾਂ ਫੁੱਲ ਦੀ ਖੁਸ਼ਬੂ ਵਰਗੀ ਹੈ, ਆਈ ਔਰ ਚਲੇ ਗਏ, ਜ਼ਿਆਦਾ ਚਿਰ ਨਹੀਂ ਰਹਿੰਦੀ ਜਵਾਨੀ ਜਿਹੜੀ। ਇਹ ਸੱਚ ਹੈ, ਕੋਈ ਬੁੱਢਾ ਖੂੰਡੀ ਲੈ ਕੇ ਤੁਰ ਰਿਹਾ ਸੀ ਕੁੱਬਾ ਹੋ ਕੇ, ਨੌਜਵਾਨ ਨੇ ਮਖੌਲ ਕਰਦੇ ਆਖਿਆ, ਬਾਬਾ ਕੀ ਗਵਾਚ ਗਿਆ, ਨੀਵਾਂ ਹੋ ਕੇ ਲੱਭਦਾ ਫਿਰਦਾ। ਮੈਂ ਕਿਹਾ ਜਵਾਨੀ ਗਵਾਚ ਗਈ, ਲੱਭਦਾ ਫਿਰਦਾ, ਤੂੰ ਵੀ ਸਾਂਭ ਲਈ ਕਿਤੇ ਤੇਰੀ ਨਾ ਗਵਾਚ ਜਾਵੇ। ਕਿਉਂਕਿ ਜਵਾਨੀ ਇੱਕ ਪਰਮਾਤਮਾ ਨੂੰ ਮਿਲਣ ਦਾ ਬਹੁਤ ਵੱਡਾ ਅਵਸਰ ਹੈ, ਮੌਕਾ ਹੈ। ਪਰ ਜਵਾਨੀ ਦੇ ਵਿੱਚ ਦਰਿਆ ਤੋਂ ਵੀ ਤਰਿਆ ਜਾਂਦਾ ਹੈ, ਸਮੁੰਦਰ ਚ ਵੀ ਤਰਿਆ ਜਾਂਦਾ ਹੈ, ਤੇ ਸੰਸਾਰ ਸਮੁੰਦਰ ਤੋਂ ਵੀ ਜਵਾਨੀ ਚ ਤਰਿਆ ਜਾਂਦਾ ਹੈ। ਤੁਲਸੀਦਾਸ ਨੇ ਤਦੇ ਕਹਿ ਦਿੱਤਾ, ਜਰਾ ਉਪਾਏ ਨਾ ਹੋ ਸਕੇ ਜਰਾ ਅਵਸਥਾ ਮਾਹੇ, ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਏ। ਵਡੇਪੇ ਵਿੱਚ ਕੋਈ ਉਪਾਅ ਨਹੀਂ ਹੋ ਸਕਦਾ, ਉਦੋਂ ਤਾਂ ਨੈਨੋ ਨੀਰ ਬਹੇ ਤਨ ਖੀਨਾ ਭਹਿ ਕੇ ਸੁਧ ਦਵਾਨੀ, ਰੁਧਾ ਕੰਠ ਸ਼ਬਦ ਨੇ ਉਚਰਿਆ ਕਿਆ ਕਰੇ ਪ੍ਰਾਣੀ, ਕੁਛ ਨਹੀਂ ਹੋਣਾ। ਜਵਾਨੀ ਦੇ ਵਿੱਚ ਵਾਹਿਗੁਰੂ ਦੀ ਬੰਦਗੀ ਕੀਤੀ ਜਾ ਸਕਦੀ ਹੈ, ਮਰਿਆਦਾ ਰੱਖੀ ਜਾ ਸਕਦੀ ਹੈ, ਖੰਡੇ ਪਾਠ ਦਾ ਬਲ ਛੱਕ ਕੇ ਬੁਢੇਪੇ ਵਿੱਚ ਕੀ ਕਰੇਗਾ, ਕੁਛ ਨਹੀਂ ਹੋ ਸਕਣਾ। ਤੀਸਰਾ ਮਹਿਮਾਨ ਫੁੱਲ, ਬਗੀਚਿਆਂ ਚ ਫੁੱਲ ਖਿੜਦੇ ਨੇ, ਖੁਸ਼ਬੂ ਵੱਢਦੇ ਨੇ, ਲੋਕ ਬੜੀ ਮਸਤੀ ਨਾਲ ਬਗੀਚਿਆਂ ਚ ਫਿਰਦੇ ਨੇ, ਖੁਸ਼ਬੂ ਲੈਂਦੇ ਨੇ, ਪਰ ਫੁੱਲ ਇੱਕ ਸੰਦੇਸ਼ਾ ਦਿੰਦੇ ਨੇ ਪਿਆਰਿਓ ਸਿਣਿਆ। ਆ ਗੁਰਦੁਆਰਿਆਂ ਵਿੱਚ ਫੁੱਲ ਚੜ੍ਹਾਉਣ ਦਾ ਕੀ ਮਤਲਬ ਸੀ? ਕਿ ਇਹ ਤੋਂ ਸਿੱਖਿਆ ਲਓ, ਫੁੱਲ ਕਹਿੰਦਾ ਖਿੜੋ ਮੇਰੇ ਵਾਂਗੂ, ਪਰ ਯਾਦ ਰੱਖੋ ਮੁਰਝਾ ਤੁਸੀਂ ਜਾਣਾ, ਦੁਨੀਆ ਵਿੱਚ ਸਦਾ ਨਹੀਂ ਰਹਿਣਾ। ਇਹ ਫੁੱਲ ਤੋਂ ਸਿੱਖਿਆ ਲੈਣੀ ਸੀ ਪਰ ਲੈ ਨਾ ਸਕੀ। ਕੋਈ ਰਾਣੀ ਸੀ, ਆਪਣੀ ਸੇਜਾਂ 'ਤੇ ਸੌਣ ਤੋਂ ਪਹਿਲਾਂ ਸੇਜਾਂ ਤਾਂ ਅੱਗੇ ਬੜੀ ਬੋਲੀ ਸੀ, ਗੋਲੀ ਨੂੰ ਕਹਿਣਾ ਫੁੱਲ ਤੋੜ ਕੇ ਲਿਆ, ਬਗੀਚੇ ਵਿੱਚੋਂ ਤਰ੍ਹਾਂ ਤਰ੍ਹਾਂ ਰੰਗਾਂ ਰੰਗਾਂ ਦੇ ਫੁੱਲ ਤੋੜ ਕੇ ਲਿਆਉਣੇ, ਸੇਜਾਂ 'ਤੇ ਵਿਛਾਉਣੇ, ਅਤੇ ਫਿਰ ਰਾਣੀ ਦੇ ਉੱਪਰ ਲੰਬੇ ਪੈਣਾ। ਇੱਕ ਤਾਂ ਰਾਣੀ ਬਿਜੀ ਸੀ, ਰੁੱਝੀ ਸੀ ਕਿਸੇ ਕੰਮ ਵਿੱਚ, ਗੋਲੀ ਨੇ ਫੁੱਲ ਵਿਛਾਏ ਅਤੇ ਬਾਹਰ ਨੂੰ ਨਿਗਾਹ ਮਾਰੀ ਵੀ ਰਾਣੀ ਤਾਂ ਵੇਹਦੀ ਨਹੀਂ, ਵੇਖਾਂ ਸੀ ਕਿੰਨਾ ਕੁ ਆਨੰਦ ਆਉਂਦਾ। ਗੋਲੀ ਉਸ ਆਸਣ 'ਤੇ ਪੈ ਗਈ, ਅਜੇ ਪਈ ਹੀ ਸੀ ਕਿ ਰਾਣੀ ਬਾਹਰੋਂ ਆ ਗਈ, ਉਹਨੇ ਵੇਖਿਆ ਮੇਰੇ ਆਸਣ 'ਤੇ ਨੌਕਰ, ਮੈਂ ਵੱਡੇ ਵੱਡੇ ਕਾਰਖਾਨੇਦਾਰ ਮਿੱਲਾਂ ਦੇ ਮਾਲਕ ਵੇਖੇ ਨੇ, ਉਹ ਨੌਕਰ ਨਾਲ ਹੱਸ ਕੇ ਗੱਲ ਵੀ ਨਹੀਂ ਕਰਦੇ, ਜੇ ਹੱਸ ਪਏ ਤਾਂ ਰਿਆਇਤ ਦੇਣੀ ਪੈਣੀ ਹੈ, ਐਂ ਸੁਜਿਆ ਮੂੰਹ ਬਣਾ ਛੱਡਦੇ ਨੇ, ਜਿਸ ਤਰ੍ਹਾਂ ਭੂੰਡ ਲੜੇ ਹੁੰਦੇ ਨੇ ਵੀ ਜੇ ਹੱਸ ਪਿਆ ਇਹਨੂੰ ਕੋਈ ਰਿਆਇਤ ਦੇਣੀ ਪੈਣੀ। ਇਹ ਦੁਨੀਆਦਾਰੀ ਦੇ ਮਾਲਕਾਂ ਦਾ ਹਾਲ ਹੈ। ਔਰ ਰਾਣੀ ਕਿ ਤਰ੍ਹਾਂ ਜਾਏ ਵੀ ਮੇਰੇ ਆਸਣ 'ਤੇ ਨੌਕਰ ਪੈ ਗਿਆ ਹੋਵੇ, ਨੌਕਰਾਣੀ ਪੈ ਗਈ ਹੋਵੇ, ਆਉਂਦਿਆਂ ਹੀ ਠਾਇਆ ਬਾਹ ਫੜ ਕੇ ਛਾਂਟਾ ਮੰਗਾ ਕੇ ਛਾਂਟਿਆਂ ਦੇ ਨਾਲ ਉਹ ਮਾਰ ਮਾਰੀ ਲਾਸਾਂ ਪਾ ਦਿੱਤੀਆਂ। ਗੋਲੀ ਬੜਾ ਰੋਈ, ਯਾਰੋ ਯਾਰ ਰੋਈ, ਪਰ ਵਿੱਚ ਵਿੱਚ ਹੱਸਦੀ ਹੈ। ਰਾਣੀ ਪਰੇਸ਼ਾਨ ਹੋ ਗਈ, ਕਹਿਣ ਲੱਗੀ ਹੱਦ ਹੋ ਗਈ ਹੈ, ਪੁੱਛਣ ਲੱਗੀ ਮੈਂ ਤੈਨੂੰ ਨਾ ਮਾਰਿਆ, ਤੈਨੂੰ ਦਰਦ ਹੋਈ ਹੋਵੇਗੀ, ਤੇਰੇ ਰੋਣ ਦੀ ਤਾਂ ਮੈਨੂੰ ਸਮਝ ਆਉਂਦੀ ਹੈ, ਤੇਰੇ ਹੱਸਣ ਦੀ ਸਮਝ ਨਹੀਂ ਆਈ। ਉਹਨੇ ਆਖਿਆ ਵੇਖ ਰਾਣੀ, ਤੂੰ ਮੈਨੂੰ ਮਾਰਿਆ, ਮੈਨੂੰ ਦਰਦ ਹੋਈ, ਮੈਂ ਰੋਈ, ਹੱਸਣ ਦਾ ਕਾਰਨ ਇਹ ਹੈ ਕਿ ਮੈਂ ਹੱਸੀ ਇਸ ਕਰਕੇ ਹਾਂ, ਇਹ ਸੇਜਾਂ ਦੇ ਉੱਪਰ ਮੈਂ ਕੋਈ ਸਕਿੰਟ ਪਈ ਹਾਂ ਅਤੇ ਮੇਰੀ ਇਹ ਹਾਲਤ ਹੋਈ ਹੈ, ਤੂੰ ਰੋਜ਼ ਸੋਣੀ ਤੇਰੀ ਹਾਲਤ ਕੀ ਹੋਵੇਗੀ। ਉਹਨੇ ਦਾਸੀ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਆਖਿਆ ਜੇ ਤੂੰ ਨਹੀਂ ਬੋਲੀ, ਅੱਜ ਤੇਰੇ ਵਿੱਚ ਰੱਬ ਬੋਲਿਆ ਹੈ, ਭਾਵ ਜੇ ਚੰਗੀਆਂ ਸੇਜਾਂ ਰੱਬ ਨੇ ਦਿੱਤੀਆਂ ਤੈਨੂੰ ਯਾਦ ਵੀ ਕਰਨਾ ਚਾਹੀਦਾ ਹੈ, ਉਹਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਹਾਂ ਤੁਸ ਘੋਲ ਘੁਮਾਇਆ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਾਣੇ ਜੁਗਤ ਨੇ ਮਾਣਾ ਦੇਣ ਦੁਣੀ ਦਰਗੇ ਪ੍ਰਵਾਨ, ਜਿਹੜਾ ਮਹਿਮਾਨੀ ਦੀ ਜੁਗਤ ਜਾਣਦਾ ਹੈ ਨਾ ਵੀ ਮੈਂ ਪ੍ਰਾਹੁਣਾ ਆਇਆ ਹਾਂ, ਮਹਿਮਾਨ ਆਇਆ ਹਾਂ, ਉਹ ਲੋਕ ਪ੍ਰਲੋਕ ਦੇ ਵਿੱਚ ਉਹ ਪ੍ਰਵਾਨ ਹੋ ਜਾਂਦਾ ਹੈ, ਉਹਨੂੰ ਸਤਿਕਾਰ ਮਿਲਦਾ ਹੈ। ਇੱਥੇ ਵੀ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਨੇ, ਇਸ ਗੱਲ ਨੂੰ ਸਮਝ, ਤੇਰਾ ਧਨ ਵੀ ਪ੍ਰਾਹੁਣਾ ਹੀ, ਤੇਰੀ ਜਵਾਨੀ ਵੀ ਪ੍ਰਾਹੁਣਾ ਹੀ, ਤੇਰੀ ਜ਼ਿੰਦਗੀ ਵੀ ਪ੍ਰਾਹੁਣਾ ਹੀ, ਤੂੰ ਵੀ ਪ੍ਰਾਹੁਣਾ ਹੈ, ਜੋ ਕੁਝ ਵੇਖ ਰਿਹਾ ਸਭ ਪ੍ਰਾਹੁਣਚਾਰੀ ਹੈ, ਸਾਰਿਆਂ ਨੇ ਚਲੇ ਜਾਣਾ, ਰਹਿਣਾ ਕਿਸੇ ਨੇ। ਅਤੇ ਕਬੀਰ ਸਾਹਿਬ ਕਹਿ ਰਹੇ ਨੇ, ਪਾਹੂ ਘਰ ਆਏ ਮੁਕਲਾਵੂ ਆਏ, ਜਮ ਰੂਪੀ ਪ੍ਰਾਹੁਣੇ ਘਰ ਵਿੱਚ ਆ ਗਏ ਨੇ ਅਤੇ ਮੁਕਲਾਵਾ ਲੈਣ ਆਏ ਨੇ ਜਿੰਦ ਰੂਪੀ ਵੋਟੀ ਦਾ, ਇਹਨੂੰ ਲੈ ਜਾਣਗੇ ਆਪਣ ਹੱਥੀ ਜੋੜ ਕਹਿ ਕਹਿ ਗੱਲ ਲੱਗਾ ਧਾਏ। ਅਤੇ ਫਰੀਦ ਸਾਹਿਬ ਨੇ ਸਾਰੇ ਸਲੋਕ ਵਿੱਚ ਇਹੋ ਵਿਆਖਿਆ ਕਰ ਦਿੱਤੀ ਹੈ, ਜਿੰਦ ਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਰੰਗ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾ, ਜਿੰਦ ਨੂੰ ਸਮਝਾ ਦੇ ਇਹ ਸਾਇਆ ਨਹੀਂ ਟਾਲਣਾ, ਜਦੋਂ ਜਮ ਰੂਪੀ ਪ੍ਰਾਹੁਣਾ ਲੈਣ ਆ ਗਿਆ ਫਿਰ ਤੈਨੂੰ ਜਾਣਾ ਪੈਣਾ, ਬਚ ਨਹੀਂ ਸਕੇਗਾ। ਵਿਸਰਾਮ ਦੇ ਕੇ ਕਥਨ ਕਰਦੇ ਹਨ,
ਉਹ ਜੋ ਦਿਸਾ ਖੂਹਰੇ ਕੌਣ ਲਾਜ ਵਹਾਰੇ,
ਉਹ ਸੰਬੋਧਨ ਹੈ, ਇੱਥੇ ਉੜੇ ਦਾ ਮੂੰਹ ਖੁੱਲ੍ਹਾ ਹੈ, ਉੱਥੇ ਘੋੜਾ ਲਾਈਦਾ ਹੈ। ਜਪਜੀਤ ਸਾਹਿਬ ਬਹੁਤੇ ਸੰਗਤਾਂ ਪੜ੍ਹਦੀਆਂ ਨੇ, ਉਹ ਵੇਖਾ ਹੈ ਉਹਨਾਂ ਨਜ਼ਰ ਨਾਲ, ਉੱਥੇ ਉੜੇ ਦਾ ਮੂੰਹ ਖੁੱਲ੍ਹਾ, ਉਹ ਸੰਬੋਧਨ ਹੈ ਕੌਣ ਪਰਮਾਤਮਾ, ਉਹ ਵੇਖਾ ਹੈ ਉਹਨਾਂ ਨਜ਼ਰ ਨਾਲ, ਇੱਥੇ ਵੇਖਦੇ ਉਹ ਜੇ ਦੱਸੇ ਖੂਹੜੀ, ਉਹ ਜਿਹੜੀ ਖੂਹੀ ਸੰਸਾਰ ਰੂਪੀ ਬੜੀ ਸੁੰਦਰ ਦਿਸ ਰਹੀ ਹੈ ਸੰਸਾਰਿਕ, ਸੋ ਇਸੇ ਪ੍ਰਕਾਰ ਖੂਹੀ ਦੀ ਤਰ੍ਹਾਂ ਹੈ। ਕਹਿੰਦੇ ਕੌਣ ਲਾਜ ਵਹਾਈ, ਇਹਦੇ ਵਿੱਚ ਕਿਹਨੇ ਲਾਜ ਵਹਾਈ ਹੈ, ਕਹਿੰਦੇ ਸਾਰਿਆਂ ਨੇ ਲਾਜ ਵਗਾਈ ਹੋਈ ਹੈ, ਖੂਹ ਦੇ ਵਿੱਚ ਲੱਜ ਵਗਾ ਕੇ ਪਾਣੀ ਕੱਢੀਦਾ ਹੈ, ਇੱਧਰ ਸੰਸਾਰ ਰੂਪੀ ਖੂਹੀ ਦੇ ਵਿੱਚ ਸਵਾਸਾ ਰੂਪੀ ਲੱਜ ਲਮਕਾਈ ਹੋਈ ਹੈ ਅਤੇ ਦੇਹ ਰੂਪੀ ਮਟਕੀ ਹੈ ਅਤੇ ਭਰਦੀ ਕੀ ਹੈ ਪਰਹਾਰੀ ਪਦਾਰਥਾਂ ਰੂਪੀ ਜਲ, ਵਿਸ਼ਿਆਂ ਦਾ ਜਲ ਭਰਨ ਵਿੱਚ ਲੱਗੀ ਹੋਈ ਹੈ। ਕਹਿੰਦੇ ਉਹ ਜਿਹੜੀ ਖੂਹੀ ਸੰਸਾਰ ਦੀ ਦਿਸਦੀ ਹੈ ਉਹਦੇ ਵਿੱਚ ਲਾਜ ਸਾਰਿਆਂ ਨੇ ਲੱਜ ਵਹਾਈ ਹੋਈ ਹੈ, अपने सवास संसार दे विच लाए हुए ने।
लाज घड़ी सौ टूट पड़े उठ चले पनहारे।
लज ते घड़ी दोवें टुट गई। हुण लज बधी होवे घड़ी दे मूंह नूं घड़ी वजे मन दे नाल घड़ी भी टुट गई लज भी टुट गई तां पाणी भरन वजे तां उदास ही जावेगी ना, ना लज रही ते ना मटकी रही। इसे तरह सवासा रूपी लज ते शरीर रूपी मटकी टुट गई, क्योंकि ये जिस वेले सवास टुट गया लज टुट गई तां मटकी शरीर भी टुट गया। ते उठ चले पनहारी, ये पनहारी पाणी दे भरन वाली, इन्हां सवासां नाल पदार्थां नूं कठिया करन वाली, इन्हां सवासां नाल संसार दे सुखां नूं कठिया करन वाली, इत्थों हथ झाड़ के चले जवारी दोवें हथ झाड़। जवारी जित दोवें हथ झाड़ के चल जाता ना वह हालत होंगी है। जवारिया जितया तन दसदा, हारिया कदी नहीं दसदा। जवारी नूं तदे बुरा कवियां ने भी आख्या है, इहदे मंगदे पौ बारां पैंदे तिन काणे नाल होकियां दे आवाजार हुंदा। पौ बारां मंगदा ते तिन काणे पै जांदे ने, होकिया विच रोंदा होके भर भर के, ते घर गए नूं गालियां रन देंदी अगो बोलदा ना शर्मसार हुंदा। घर गया नूं इस तरह गालां कढ़दी, गालां कढ़ी घर दे भांडे वेच आया तां फिर